दोहरा कथा गुरु हर राय की सुन श्रोता सावधान।
ऐ श्रोता जनो, हुण तुसी सतवें पातशाह गुरु हर राय साहब जी की कथा सुनो। इथों महाराज सतवें पातशाह जी की कथा प्रारंभ हो रही। बाल लीला दे कुछ चोज गुरता गद्दी दा प्रकरण ओ पिछे आपां सरवण कर ले। इथों हुण सतवें पातशाह दी नित किरिया की सी, नित विवहार की सी, ओ कथा आरंभ होण लगी। सतवें पातशाह दा इतिहास प्रारंभ होण लगा। ऐ गुरु की कथा सुनने वाले श्रोता जनो, तुसी सावधान हो के सतवें पातशाह दी कथा सुनो।
पावन पुन उपावनी गन पापन की हान।
ये कथा ऐसी उत्तम है कि जिस कथा दे नाल तुहानू पुन्ना दी प्राप्ति होवेगी। ये पवित्र कथा है ना, ते पवित्र कथा नू जेड़ा सुनेगा उना दे अंदर पुन कर्म जागणगे। गन पापन की हान, और जितने साडे कीते हुए जन्म जन्मांतरां दे पाप ने उना पापा नू निवारन वाली है गुरु हर राय साहब जी दी कथा। समस्त पापा नू निवारन वाली, पाप निवारणी है ये कथा।
श्री सतगुर हर राय जी बैठे तख्त सुहाए।
धन गुरु हर राय साहब जी महाराज जी गुरता गद्दी दे तख्त ते बैठे शोभनीक हो रहे ने, दर्शन दे रहे ने।
पद साचे पत शाह को तिन ही को बन आए।
ये पदवी सच्चे पातशाह दी है और सच्चे पातशाह नू ही बन आउंदी सी। ये पदवी सच्चे पातशाह गुरु हर गोबिंद साहब दी सी और सच्चे पातशाह गुरु हर राय साहब जी नू ही बन आउंदी है। जेड़ा तखत दे लायक होवे उही तखत ते बहिंदा। हां जी।
सवैया जामन जाम रहे जब जागत।
पैर रात रहिंदिया अमृत वेले धन गुरु हर राय साहब सच्चे पातशाह जी उठदे ने, जागदे ने, त्यार बर त्यार हुंदे ने।
सोच करे पुन नीर शनाने।
शरीर दी किरिया सोधदे ने, सोच जांदे हन, फिर स्नान पान करदे हन।
गागर एक सो एक कै संग।
सतगुरु जी रोजाना अमृत वेले इशनान करदे एक सो एक गागर पानी दी जल दी। ओदे नाल इशनान करदे सेवादार जल पाई जांदे। गरीब नवाज पातशाह पद्म आसन ते बैठे नेत्र मुंद के ध्यान विच बैठे इशनान करदे।
मले निज अंक को सेवक आने।
और सेवादार गुरु पातशाह दे सेवक ओ जल लै के आउंदे महाराज जी नू इशनान करौंदे।
आसन पैथिर होए आगाद।
इशनान करन तो परंत सोहने स्वच्छ वस्त्र धारण करके सतगुरु सच्चे पातशाह जी महाराज अपने आसन दे उत्ते आण के बैठदे हन।
बिलोचन मुंद समाद कोठाने।
नेत्र मुंद के गुरदेव जी सच्चे पातशाह जी महाराज समाधि स्थित हुंदे हन।
आनंद रूप अनूप बेखे।
आनंद मई रूप दे विच जो सतगुरां दा अपना निज स्वरूप है सदा सचदानंद सरबंग परनासी, उस सदा सत चेतन आनंद स्वरूप विच महाराज जी मगन हो के ध्यान परायण हो के बैठ दे हन।
निज ब्रित टिकाए थीरे एक थाने।
अपनी बिरती नू अपने अंदर टिका के एक रस सतगुरु जी टिक दे हन।
बैठे अडोल रहे गुर पूरन।
पूरन सतगुरु सच्चे पातशाह जी महाराज अडोल हो के बैठ दे हन।
आत्म ब्रह्म समाध लगाए।
आत्म ब्रह्म स्वरूप विच महाराज जी समाधि ला के लम्मे समय तक दिन चढ़दियां तक बैठे रहिंदे हन।
बाहर गायक गावत है।
महाराज जी दे कीर्तनी दरबार दे विच गुरबाणी दा कीर्तन करदे हन।
सतनाम महात्म को सुख दाए।
ऐसा कीर्तन करदे ने जेदे विच वाहिगुरु पार ब्रह्म परमेश्वर दे नाम दे महात्म दा वर्णन हुंदा। ਅਕਾਲ ਪੁਰਖ ਜੀ ਦੇ ਨਾਮ ਦੀ ਵਡਿਆਈ ਵਰਣਨ ਹੁੰਦੀ ਹੈ।
ਬਾਦਿਤ ਬਾਜਿਤ ਤਾਲ ਮਿਲਾਵਤ,
ਕਈ ਤਰ੍ਹਾਂ ਦੇ ਸਾਜ ਵੱਜਦੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ, ਰਬਾਬ ਵੱਜਦੀ ਹੈ, ਮਰਦੰਗ ਵੱਜਦੀ ਹੈ, ਹੋਰ ਕਈ ਤਰ੍ਹਾਂ ਦੇ ਸਾਜ ਵੱਜਦੇ ਜਿਨ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ।
ਪ੍ਰੇਮ ਵਦੇ ਸੁਣ ਬੇਚਿਤ ਲਾਏ,
ਜਿਹੜੇ ਜਿਹੜੇ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਕੀਰਤਨ ਸੁਣਦੇ ਨੇ, ਤਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ ਵਧਦਾ ਹੈ। ਰਾਗ ਵਿੱਚ ਜਿਹੜਾ ਕੀਰਤਨ ਗਾਇਨ ਹੁੰਦਾ, ਰਾਗ ਦਾ ਮਤਲਬ ਹੀ ਇਹ ਹੈ, ਜਿੱਥੇ ਪ੍ਰੇਮ ਜਾਗੇ ਤੋ ਪ੍ਰੇਮ ਵਧਦਾ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਜਦੋਂ ਕੀਰਤਨ ਸੁਣਦੇ ਹਨ।
ਸੇਵਕ ਬੈਠ ਸੁਣੇ ਸਮੁਦਾਈ,
ਮਹਾਰਾਜ ਜੀ ਦੇ ਬੇਅੰਤ ਸੇਵਾਦਾਰ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਜ ਕੇ ਬੈਠ ਕੇ ਕੀਰਤਨ ਸੁਣਦੇ ਹਨ, ਇੱਕ ਮਨ ਇੱਕ ਚਿਤ ਹੋ ਕੇ।
ਸੋ ਵਾਹਿਗੁਰੂ ਮੁਖ ਜਾਪੇ ਆਲਾਏ,
ਔਰ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਉਚਾਰਦੇ ਹਨ।
ਅੰਮ੍ਰਿਤ ਵੇਲੇ ਤੇ ਹੋਤ ਪ੍ਰਭਾਤ,
ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਕੀਰਤਨ ਹੁੰਦਾ, ਦਿਨ ਚੜ੍ਹਦਿਆਂ ਤੱਕ ਕੀਰਤਨ ਹੁੰਦਾ ਆਸਾ ਜੀ ਦੀ ਵਾਰ ਦਾ।
ਸਮਾਧ ਛੋਟੇ ਦ੍ਰਿਗ ਕੋ ਬਿਕ
ਸਾਹਿ, ਦਿਨ ਚੜ੍ਹਦਿਆਂ ਤੱਕ ਸਤਿਗੁਰੂ ਜੀ ਸਮਾਧੀ ਚ ਰਹਿੰਦੇ ਹਨ। ਜਦੋਂ ਲੋ ਲੱਗਦੀ, ਦਿਨ ਚੜ੍ਹ ਜਾਂਦਾ, ਸੂਰਜ ਉਦੇ ਹੁੰਦਾ, ਫਿਰ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਖੁੱਲਦੇ ਹਨ।
ਚੰਦਨ ਕੁੰਕਮ ਸੋ ਕਨ ਸਾਰੇ,
ਚੰਦਨ ਕੁੰਕਮ ਕੇਸਰ ਆਦਿਕ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਹਨ,
ਮਿਲਾਏ ਕਸਾਏ ਕੈ ਸੇਵਕ ਲਿਆਏ,
ਉਹ ਸੇਵਾਦਾਰ ਕਸਾ ਕੇ ਲੈ ਕੇ ਆਉਂਦੇ ਹਨ।
ਪਾਲ ਪੈ ਸੁੰਦਰ ਟੀਕੋ ਲਗਾਏ,
ਉਹ ਪਾਲ ਤੇ ਤਿਲਕ ਹੁੰਦਾ, ਸੁਗੰਧੀ ਦੀ ਬਹੁਤ ਸਾਰੀਆਂ ਸੁਗੰਧੀ ਦਾਰ ਵਸਤੂਆਂ ਦਾ ਚਰਚਣ ਹੁੰਦਾ, ਖੁਸ਼ਬੂ ਦਾ ਮਹਿਕ ਚਾਰੇ ਪਾਸੇ ਫੈਲਦੀ।
ਮਹਾਦੂਤੀ ਪਾਏ ਮਨੋ ਜਲ ਜਾਏ,
ਕਹਿੰਦੇ ਮਹਾਨ ਦੂਤੀ ਸਤਿਗੁਰੂ ਜੀ ਦੇ ਸੋਹਣੇ ਸਰੂਪ ਦੀ ਹੈ, ਜਿਹੜਾ ਵੇਖਦਾ ਹੈ ਉਹਦਾ ਮਨ ਮੋਹਿਤ ਹੋ ਜਾਂਦਾ ਹੈ। ਇਉਂ ਜਾਪਦਾ ਕਿ ਮਨੋ ਪ੍ਰਚੰਡ ਜੋਤੀ ਦਾ ਪ੍ਰਕਾਸ਼ ਹੋ ਰਿਹਾ ਹੈ।
ਸੁੰਦਰ ਸੁਖਮ ਚੀਰ ਸ਼ਰੀਰ,
ਸਤਿਗੁਰੂ ਜੀ ਬੜੇ ਬਰੀਕ ਧਾਗੇ ਦੇ ਬਣੇ ਹੋਏ ਜਿਹੜੇ ਸੋਹਣੇ ਵਸਤਰ ਹਨ ਉਹ ਆਪਣੇ ਸਰੀਰ ਤੇ ਧਾਰਨ ਕਰਦੇ ਹਨ।
ਤਬੇ ਪਹਿਰੇ ਗੁਰ ਅੰਗ ਸਜਾਏ,
ਸਤਿਗੁਰੂ ਜੀ ਆਪਣੇ ਅੰਗਾਂ ਤੇ ਸੋਹਣੇ ਵਸਤਰ ਸਜਾਉਂਦੇ ਧਾਰਨ ਕਰਦੇ ਹਨ।
ਕਬਿਤ ਏਕ ਸਤ ਏਕ ਪਟ ਜਾਮੇ ਕੋ ਬਨਾਏ ਠਾਠ,
ਸਤਿਗੁਰੂ ਜੀ ਜਿਹੜਾ ਜਾਮਾ ਸਰੀਰ ਤੇ ਪਾਉਂਦੇ ਆ ਉਹਦੀਆਂ ਤਕਰੀਬਨ 100 ਕਲੀਆਂ 100 ਪੱਲਿਆਂ ਵਾਲਾ ਵੱਡਾ ਜਾਮਾ ਵੱਡਾ ਚੋਲਾ ਸਤਿਗੁਰੂ ਜੀ ਸਰੀਰ ਤੇ ਧਾਰਦੇ ਹਨ।
ਸੂਖਮ ਅਧਿਕ ਅੰਗ ਸੁੰਦਰ ਸਜਾਵਈ,
ਤੇ ਬੜੇ ਸੂਖਮ ਧਾਗੇ ਦਾ ਬਣਿਆ ਹੋਇਆ ਉਹ ਵਸਤਰ ਹੈ, ਉਹ ਜਾਮਾ ਹੈ ਜਿਹੜਾ ਸਤਿਗੁਰੂ ਜੀ ਆਪਣੇ ਅੰਗਾਂ ਤੇ ਸਜਾਉਂਦੇ ਹਨ।
ਪਾਗ ਪਰ ਜੀ ਗੱਲ ਅੱਗੇ ਜਬਰ ਜਵਾਹਰ ਸੋ,
ਸੀਸ ਉੱਤੇ ਬੜੀ ਸੋਹਣੀ ਦਸਤਾਰ ਸਜਾਉਂਦੇ ਮਹਾਰਾਜ ਜੀ। ਇਹ ਦਸਤਾਰ ਸਤਿਗੁਰੂ ਜੀ ਦਾ, ਸਤਿਗੁਰੂ ਜੀ ਨੇ ਸਾਨੂੰ ਬੜੀ ਵੱਡੀ ਅਮੋਲਕ ਦਾਤ ਦਿੱਤੀ ਹੈ ਗੁਰੂ ਖਾਲਸਾ ਜੀ। ਅੱਜ ਕੱਲ ਤਾਂ ਸਿੱਖਾਂ ਦੇ ਨਿਆਣੇ ਦਸਤਾਰ ਬੰਨਣ ਤੋਂ ਆਲਸ ਕਰਦੇ ਹੈ, ਇਹ ਦਸਤਾਰ ਸਾਡਾ ਤਾਜ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਇਹ ਕਲਗੀਧਰ ਦਾ ਥਾਪੜਾ ਹੈ, ਮਹਾਰਾਜ ਜੀ ਦਾ ਮੇਰਾ ਭਰਿਆ ਹੱਥ ਹੈ ਸਾਡੇ ਸੀਸ ਤੇ। ਇਸ ਦਸਤਾਰ ਨਾਲ ਸਾਡੀ ਪਹਿਚਾਣ ਹੁੰਦੀ ਪੂਰੇ ਸੰਸਾਰ ਭਰ ਵਿੱਚ। ਇਸ ਦਸਤਾਰ ਕਰਕੇ ਗੁਰੂ ਖਾਲਸਾ ਜੀ ਸਾਡਾ ਅਦਬ ਹੈ, ਸਤਿਕਾਰ ਹੈ। ਤੋ ਸਤਵੇਂ ਪਾਤਸ਼ਾਹ ਜੀ ਬੜੀ ਸੋਹਣੀ ਦਸਤਾਰ ਸੀਸ ਤੇ ਸਜਾਉਂਦੇ, ਉੱਤੇ ਬੜੀ ਸੁੰਦਰ ਜਗ੍ਹਾ ਤੇ ਕਲਗੀ ਧਾਰਨ ਕਰਦੇ ਹਨ।
ਸ਼ੋਭੇ ਮੁਖ ਮੰਡਲ ਤੇ ਕੁੰਡਲ ਡੁਲਾਵਈ,
ਬੜਾ ਸੁੰਦਰ ਮੁਖ ਮੰਡਲ ਮਹਾਰਾਜ ਜੀ ਦਾ ਸ਼ੋਭ ਨੀਕ ਹੁੰਦਾ, ਬੜਾ ਹੀ ਸੁੰਦਰ ਹੈ।
ਕੰਚਨ ਕੇ ਕੰਕਨ ਜਰਾਉ ਜੇਬ ਜਾਗ ਰਹੀ,
ਸੋਨੇ ਦੇ ਕੜੇ ਮਹਾਰਾਜ ਜੀ ਦੇ ਹੱਥਾਂ ਚ ਸ਼ੋਭ ਨੀਕ ਹੁੰਦੇ, ਜਿਨ੍ਹਾਂ ਕੜਿਆਂ ਦੇ ਵਿੱਚ ਬੜੇ ਬੜੇ ਕੀਮਤੀ ਜਰਾਊ ਬੜੇ ਬੜੇ ਕੀਮਤੀ ਨਗ ਤੇ ਹੀਰੇ ਜੜੇ ਹੋਏ ਨੇ।
ਫੂਲ ਮਾਲ ਕੰਠ ਮੈਂ ਵਿਸਾਲ ਛਬ ਪਾਵਈ,
ਗੁਰਸਿੱਖ ਭਾਵਨਾ ਨਾਲ ਕਈ ਸਵੇਰੇ ਸਵੇਰੇ ਫੁੱਲਾਂ ਦੀ ਬੜੀ ਸੋਹਣੀ ਮਾਲਾ ਗੁੰਦ ਕੇ ਲਿਆਉਂਦੇ, महाराज जी दे कंठ च पाउंदे ओ फुल्लां दी माला भी महाराज जी दे कंठ दे विच शोभ नीक हुंदी है।
अतर सुगंध लाए दीनन को बंधु पुन,
सोना अतर फुलेल सुगंधियां ओ महाराज सच्चे पातशाह जी अपने तन ते लाउंदे, सेवादार लाउंदे आप महाराज जी दे शरीर ते, बड़ियां सुगंधियां वाला जड़ा अतर है और कई प्रकार दे फुलेल चोआ चंदन आदक ओ लौंदे हन।
चोआर चंदन ते अंग महकावई,
गरीब नवाज पातशाह जी दे शरीर विचों महकां उठदियां ने, चंदन दियां अतर दियां होर कई प्रकार दियां सुगंधियां जेड़ियां ने ओ लांदे हन सेवादार।
उठ के चलत जब जामे को समेटे तब,
सतगुरु जी जदों अपने आसन तो उठ के चलदे हन, अपने दादा गुरु जी दा वचन संभाल के चोला इकट्ठा करके अपने खब्बे हाथ च पकड़ ले, उसे दिन तो महाराज जी ने मर्यादा पाली जदों छेवें पातशाह ने बचन कहा सी। सारी जिंदगी गुरदेव ने अपने इस बचन दी, गुरु पातशाह दे इस बचन दी पालना कीती। हां जी,
बाक जो पिता में के ओ फूल टूट जानते,
फूल टूटन ते जदों छेवें पातशाह ने कहा सी ना पुत्र जे चोला वड्डा पहनिए ते सांभ के तुरी दा, उसे दिन तो ही चोला इकट्ठा करके सारी जिंदगी महाराज जी तुरदे सन।
उमर पर्यंत सौ नेम को निभायो आप,
सारी उमर महाराज जी ने नेम निभाया, तकरीबन 33 वर्ष दी महाराज जी दी आयु होई, 11-12 साल दी उमर होवेगी जदों महाराज गुरु हरगोबिंद साहब ने बचन कहा सारी जिंदगी जिन्ना चिर शरीर च रहे सतवें पातशाह जी ने अपने पातशाह दे गुरदेव दे इस बचन दी पालना कीती, तुरन वेले चोला इकट्ठा करके हाथ च पकड़ लेंदे ते तुरदे।
छोर कर चीर नहीं कबों पियान ते,
कदे भी चोला खुला छड़ के महाराज जी नहीं सन तुरदे।
होत ही प्रभाते आए बैठत दीवान विखे,
जदों दिन चढ़ जांदा लो लगदी महाराज जी दरबार विच दीवान च आके बैठदे हन।
बाजत रबाब सो मृदंग धुन ठान ते,
रबाब बजदे मृदंग बजदे कई तरह दे साज बजदे गुरु दरबार अंदर,
सुने मौन ठान ते महान सुख मान ते,
साजां नाल कीर्तन हुंदा सतगुरां दी अमृतमई गुरबाणी दा, सतगुरु जी बड़े आनंद विच बैठे नेत्र मुंद के कीर्तन सुनदे हन।
कष्ट गन हान ते सो उधरे जहान ते,
जेड़ा कोई माई भाई आके गुरु दरबार च सतगुरां दे दर्शन करदा है ओदे सारे कष्ट कटे जांदे, महाराज जी उन्हां दे सारे कष्ट निवार दिंदे हन।
गुरु के दरसहे ते आए तें समय सिख,
बेअंत गुर सिख महाराज जी दे दरबार विच सतगुरां दे दर्शनां नूं आउंदे हन।
देख बेते भगत अंकुर होए आवई,
जेड़ा दर्शन करदा ओदे हिरदे च भगती पुंगर पैंदी, जिवें जमीन चो कोई बीज पुंगरदा ना, महाराज जी दे दर्शन करके अमृत वेले दीवान च जेड़ा भी आके दर्शन करदा सतगुरां दे नेत्रां दी मस्ती ऐसी, चेहरे दा खड़ाओ ऐसा, जेड़ा दर्शन करदा ओदे अंदर भी भगती जाग पैंदी है।
प्रेम सो प्रतीत कर दर से हजूर को,
बड़े प्रेम नाल ते बड़े भारी परपक भरोसे नाल गुरसिख महाराज जी दी हजूरी च आके दर्शन करदे हन।
तत्काल फल मन बाचत को पावई,
तत्काल उसे वेले सतगुरां दे चरणां विच उहनां नूं फल मिलदे, जो जो मन च उहनां दे बांछा हुंदी इच्छा हुंदी ओही फल महाराज जी दे चरणां चो प्राप्त हुंदा है।
बैठे रहे किते काल श्री गुरु कृपाल महा,
परम कृपालू सतगुरु जी कुछ समा दीवान च इसे तरह बैठे दर्शन देंदे हन।
संगत निहाल करे दर्श दिखावई,
संगत नू निहाल करदे अपने दर्शन दे के कृतार्थ करदे हन।
दास उर पावई आनंद उपजावई,
अपने दासां दे हिरदयां नू सब दे हिरदयां च आनंद पैदा करदे ने महाराज जी।
बदन बिकसावई सो छब ते सुहावई,
बड़ियां प्यारियां बातां निरंकार वाहिगुरु परमेश्वर दे घर दियां सिखां नूं सरवण कराउंदे हन।
चरण कमल संग आरती को गावे जब,
गुर सिख महाराज जी दे चरणा कमलां दी आरती उतार दे दर्शन करके वारे वारे जांदे,
ਕੀਰਤਨ ਭੋਗ ਤੇ ਕਰਤੇ ਅਰਦਾਸ ਕੋ।
ਜਦੋਂ ਕੀਰਤਨ ਦੀ ਸਮਾਪਤੀ ਹੁੰਦੀ, ਭੋਗ ਪਾਇਆ ਜਾਂਦਾ ਕੀਰਤਨ ਦਾ, ਫਿਰ ਅਰਦਾਸ ਹੁੰਦੀ ਹੈ।
ਸੂਪਕਾਰ ਆਏ ਕੇ ਅਗਾਰੀ ਥਿਰ ਹੋਏ ਪੁੰਨ।
ਇੱਕ ਪਹਿਰ ਤਾਂ ਹੀ ਦੀਵਾਨ ਚ ਦਰਸ਼ਨ ਦਿੰਦੇ, ਫਿਰ ਲਾਂਗਰੀ ਆ ਕੇ ਬੇਨਤੀ ਕਰਦਾ, ਮਹਾਰਾਜ ਜੀ ਲੰਗਰ ਤਿਆਰ ਹੈ।
ਦੇਗ ਪਾਈ ਤਿਆਰ ਕਰੇ ਬਾਕਨ ਪ੍ਰਕਾਸ਼ ਕੋ।
ਮਹਾਰਾਜ ਜੀ ਨੂੰ ਆ ਕੇ ਬੇਨਤੀ ਕਰਦਾ, ਪਾਤਸ਼ਾਹ ਲੰਗਰ ਤਿਆਰ ਹੈ, ਆਪ ਜੀ ਕਿਰਪਾ ਕਰੋ, ਲੰਗਰ ਨੂੰ ਭੋਗ ਲਾਓ।
ਆਇਸ ਲਈ ਗੁਰੂ ਹਰ ਰਾਏ ਕਿਸੇ ਦਾਵੇ ਫਿਰ।
ਸਤਵੇਂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਲਾਂਗਰੀ ਫਿਰ ਜਾਂਦਾ ਹੈ।
ਅਨੰਤ ਹਕਾਰ ਸਿੱਖ ਸੰਗਤ ਸਿਦਾਸ ਕੋ।
ਜਿੰਨੀਆਂ ਸੰਗਤਾਂ ਗੁਰਸਿੱਖ ਨੇ ਸਭ ਨੂੰ ਲੰਗਰ ਵਿਚ ਸੱਦਿਆ ਜਾਂਦਾ ਸਤਿਗੁਰਾਂ ਦੇ ਸਮੇਤ।
ਲੰਗਰ ਮੈਂ ਜਾਏ ਸਮੁਦਾਇ ਕੋ ਮਿਲਾਏ ਕਰ।
ਸਾਰੀ ਸੰਗਤ ਦੀ ਪੰਗਤ ਬਿਠਾ ਕੇ
ਭੋਜਨ ਕੋ ਖਾਏ ਤ੍ਰਿਪਤਾਏ ਸਾਧ ਰਾਸ ਕੋ।
ਮਹਾਰਾਜ ਸਤਵੇਂ ਪਾਤਸ਼ਾਹ ਵੀ ਬੈਠ ਕੇ ਭੋਜਨ ਛਕਦੇ। ਗਰੀਬਨ ਬਾਜ ਦਯਾਨਿਧ ਸਵਾਮੀ ਜੀ ਦਾ ਥਾਲ ਸਭ ਤੋਂ ਪਹਿਲਾਂ ਪਰੋਸਿਆ ਜਾਂਦਾ, ਫਿਰ ਸਾਰੀ ਸੰਗਤ ਵਿਚ ਭੋਜਨ ਵਰਤਾਇਆ ਜਾਂਦਾ।
ਜੈਸੇ ਉੱਡ ਮੰਡਲ ਮੈਂ ਚੰਦਰਮਾ ਬੇਰਾਜੇ ਬਾ।
ਸੰਗਤ ਵਿਚ ਬੈਠੇ ਸਤਵੇਂ ਪਾਤਸ਼ਾਹ ਇਸ ਤਰ੍ਹਾਂ ਸ਼ੋਭਦੇ ਨੇ ਜਿਵੇਂ ਤਾਰਿਆਂ ਦੇ ਮੰਡਲ ਵਿਚ ਚੰਦਰਮਾ ਵੱਖਰਾ ਸ਼ੋਭ ਨੀਕ ਹੁੰਦਾ।
ਐਸੇ ਦੁਤੀ ਉਤ ਗਨ ਸੰਗਤਾਂ ਪ੍ਰਵਾਹ ਤੇ।
ਮਹਾਰਾਜ ਜੀ ਦੀ ਬੜੀ ਦੁਤੀ, ਬੜਾ ਪ੍ਰਕਾਸ਼ ਸੰਗਤਾਂ ਦੇ ਪ੍ਰਵਾਹ ਵਿਚ ਨਜ਼ਰ ਆਉਂਦਾ ਹੈ।
ਚੌਂਕੇ ਕੀ ਮਿਰਜਾਦ ਸੰਗ ਅਸਨ ਪੁਨੀਤ ਬਨ।
ਜੋ ਲੰਗਰ ਦੀ ਮਰਿਆਦਾ ਹੈ, ਲੰਗਰ ਦੀ ਮਰਿਆਦਾ ਅਨੁਸਾਰ ਮਹਾਰਾਜ ਜੀ ਦਾ ਭੋਜਨ ਤਿਆਰ ਹੁੰਦਾ। ਮਰਿਆਦਾ ਨਾਲ ਲੰਗਰ ਪੱਕਦਾ, ਇਹ ਨੀ ਬੇਮਰਿਆਦਾ ਕੰਮ, ਕੋਈ ਕਿੱਧਰ ਤੁਰਿਆ ਫਿਰੇ ਜੁੱਤੀਆਂ ਪਾ ਕੇ, ਕੋਈ ਕਿੱਧਰ ਲੰਗਰ ਚ ਤੁਰਿਆ ਫਿਰੇ। ਲੰਗਰ ਦੀ ਮਰਿਆਦਾ ਹੀ ਨਹੀਂ ਰਹਿਣ ਦਿੱਤੀ ਗੁਰੂ ਖਾਲਸਾ ਜੀ। ਲੰਗਰ ਵਰਤਾਉਣ ਵਾਲੇ ਵੀ ਜੁੱਤੀਆਂ ਪਾਈ ਫਿਰਦੇ, ਖਾਣ ਵਾਲੇ ਵੀ ਜੁੱਤੀਆਂ ਪਾਈ ਫਿਰਦੇ ਅੱਜ ਕੱਲ ਤਾਂ। ਉਹ ਲੰਗਰ ਦੀ ਮਰਿਆਦਾ ਨਹੀਂ ਰਹੀ, ਲੰਗਰ ਨੂੰ ਵੀ ਉਦਾਂ ਦਾ ਬਣਾ ਦਿੱਤਾ ਜਿਵੇਂ ਆਮ ਕਰਕੇ ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ ਹੁੰਦਾ, ਉਹੀ ਚੀਜ਼ ਬਣਾ ਦਿੱਤੀ ਲੰਗਰ ਨੂੰ। ਲੰਗਰ ਮਰਿਆਦਾ ਨਾਲ ਬਣਦਾ ਸਤਿਗੁਰਾਂ ਦੇ ਦਰਬਾਰ ਵਿੱਚ। ਮਰਜਾਲ ਹੈ ਕੋਈ ਬੇਮਰਿਆਦਾ ਕੰਮ ਕਰੇ ਉੱਥੇ। ਜਦੋਂ ਲੰਗਰ ਪੱਕਦਾ, ਭਜਨ ਕਰਦੇ, ਗੁਰਸਿੱਖ ਬਾਣੀ ਪੜ੍ਹਦੇ, ਲੰਗਰ ਬਣਾਉਂਦੇ, ਇਹ ਨਹੀਂ ਵੀ ਕੋਈ ਇੱਧਰੋਂ ਹੱਸ ਖੇਡ ਰਿਹਾ, ਕੋਈ ਉੱਧਰੋਂ ਖਿੜ ਖੜਾ ਕੇ ਹੱਸ ਰਿਹਾ, ਮੂੰਹ ਦਾ ਥੁੱਕਰ ਨਿਕਲ ਨਿਕਲ ਕੇ ਅੱਗੇ ਲੰਗਰ 'ਚ ਡਿੱਗੀ ਜਾਏ ਪ੍ਰਸ਼ਾਦਿਆਂ 'ਚ। ਮਰਿਆਦਾ ਹੁੰਦੀ, ਉਹ ਮਰਿਆਦਾ ਅੱਜ ਕੱਲ੍ਹ ਸਾਡੇ ਖਾਲਸਾ ਜੀ ਨਜ਼ਰ ਨਹੀਂ ਆਉਂਦੀ, ਅਲੋਪ ਹੋ ਰਹੀ ਹੈ। ਜਗਾਉਣ ਦੀ ਲੋੜ ਹੈ, ਸਾਡੇ ਘਰਾਂ ਵਿੱਚ ਵੀ ਉਹ ਮਰਿਆਦਾ ਹੋਣੀ ਚਾਹੀਏ, ਸਾਡੀਆਂ ਰਸੋਈਆਂ ਘਰਾਂ ਵਿੱਚ ਮਹਾਰਾਜ ਜੀ ਦੀ ਮਰਿਆਦਾ ਅਨੁਸਾਰ ਅਦਬ ਭਾਵ ਨਾਲ ਲੰਗਰ ਪੱਕੇ। ਗੁਰੂ ਕੇ ਲੰਗਰਾਂ ਵਿੱਚ ਵੀ ਅਦਬ ਭਾਵ ਨਾਲ ਲੰਗਰ ਪੱਕੇ। ਤੋ ਇਹ ਲੰਗਰ ਦੀ ਮਰਿਆਦਾ ਜਿਹੜੀ ਆ, ਮਰਿਆਦ ਸੰਗ ਅਸਨ ਪੁਨੀਤ ਬਣਾ, ਕਹਿੰਦੇ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਮਹਾਰਾਜ ਜੀ ਦੇ ਲੰਗਰਾਂ ਚ, ਬੜੀ ਮਰਿਆਦਾ ਨਾਲ ਲੰਗਰ ਪੱਕਦਾ ਹੈ।
ਸਵਾਦਲ ਵਿਸਾਲ ਹੋਏ ਅਨੇਕ ਪ੍ਰਕਾਰ ਤੇ।
ਕਈ ਤਰ੍ਹਾਂ ਦੇ ਸਵਾਦਾਂ ਦਾ ਭੋਜਨ ਜਿਹੜਾ ਹੈ ਉਹ ਪੱਕਦਾ ਹੈ।
ਬਾਬੇ ਗੁਰ ਦਿੱਤੇ ਧਨ ਤਿਆਗ ਕੀਨ ਜਬਹੀ ਤੇ।
ਖਾਲਸਾ ਜੀ ਸਤਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਇੱਕ ਖੇਡ ਮਹਾਰਾਜ ਜੀ ਨੇ ਚਲਾਈ। ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਸਨ। ਸ਼ਿਕਾਰ ਖੇਡਣਾ, ਜੀਵਾਂ ਦਾ ਸ਼ਿਕਾਰ ਖੇਡ ਕੇ ਆਉਣਾ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਪਿਤਾ ਜੀ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਗਏ ਸਨ ਤੇ ਨਾਲ ਦੇ ਸਾਥੀ ਕੋਲੋਂ ਗਊ ਮਾਰੀ ਗਈ ਸੀ, ਉਸ ਨੂੰ ਜੀਵਿਤ ਕਰਕੇ ਆਏ ਤੇ ਬਾਬਾ ਜੀ ਨੇ ਆਪਣਾ ਤਨ ਤਿਆਗਿਆ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਉਸੇ ਦਿਨ ਤੋਂ ਹੀ ਮਨ 'ਚ ਸੰਕਲਪ ਕਰ ਲਿਆ ਸੀ ਕਿ ਸ਼ਿਕਾਰ ਖੇਡਦੇ ਅਸੀਂ ਜਾਨਵਰ ਨਹੀਂ ਮਾਰਨੇ। ਮਹਾਰਾਜ ਸਤਵੇਂ ਪਾਤਸ਼ਾਹ ਜੀ ਦਾ ਇਹ ਦਇਆ ਵਾਲਾ ਹਿਰਦਾ ਕਿ ਆਪਣੇ ਪਿਤਾ ਦੇ ਸੱਚਖੰਡ ਜਾਣ ਸਮੇਂ, ਬਾਬਾ ਗੁਰਦਿੱਤਾ ਜੀ ਦੇ ਤਨ ਤਿਆਗਣ ਸਮੇਂ ਮਹਾਰਾਜ ਜੀ ਨੇ ਨੇਮ ਧਾਰ ਲਿਆ, ਹੁਕਮ ਕੀਤਾ ਕਿ ਜਿਹੜਾ ਲੰਗਰ ਹੈ ਉਹ ਵੀ ਹੁਣ ਸਤੋ ਗੁਣੀ ਭੋਜਨ ਤਿਆਰ ਹੋਵੇਗਾ, ਸਾਤਵਿਕ ਭੋਜਨ ਤਿਆਰ ਹੋਵੇਗਾ। ਇਹ ਮਹਾਰਾਜ ਸਤਵੇਂ ਪਾਤਸ਼ਾਹ ਨੇ ਆਪਣੇ ਸਮੇਂ ਮਰਿਆਦਾ ਚਲਾਈ ਔਰ ਜੀਵਾਂ ਦਾ ਸ਼ਿਕਾਰ ਕਰਨ ਤੋਂ ਮਹਾਰਾਜ ਜੀ ਨੇ ਵਰਜਿਆ।
ਨੇਮ ਤਾਰ ਤਬ ਹੀ ਤੇਰਾ ਸੋ ਐਸੀ ਟਾਰ ਤੇ।
ਇਹ ਨੇਮ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਧਾਰਨ ਕੀਤਾ, ਉਸੇ ਮਰਿਆਦਾ ਵਿੱਚ ਹੀ ਰਹੇ। ਬਾਬਾ ਗੁਰਦਿੱਤਾ ਜੀ ਦੇ ਸੱਚਖੰਡ ਜਾਣ ਸਮੇਂ ਹੀ ਇਹ ਨੇਮ ਕਰ ਲਿਆ ਸੀ ਕਿ ਅਸੀਂ ਜਾਨਵਰ ਨਹੀਂ ਮਾਰਨੇ, ਸ਼ਿਕਾਰ ਕਰਕੇ ਜੀਵ ਨਹੀਂ ਮਾਰਨੇ। ਸਤਿਗੁਰਾਂ ਦਾ ਹਿਰਦਾ ਆਪਣੇ ਭਾਵ, ਕਿਉਂਕਿ ਸਮਸਤ ਗੁਰੂ ਸਾਹਿਬਾਨ ਇੱਕ ਰੂਪ ਹੀ ਹਨ। ਪਰ ਜਿਹੜੇ ਭਾਵ ਨੇ ਸਾਧੂਆਂ ਦੇ ਅੰਦਰ ਉਹ ਅਨੇਕ ਪ੍ਰਕਾਰ ਦੇ ਉਪਜਦੇ ਹਨ। ਇੱਕੋ ਨੇ ਜਿਹੜੇ ਦਇਆ ਭਾਵ ਰੱਖਦੇ ਉਹ ਕਹਿੰਦੇ ਜੀਵਾਂ ਨੂੰ ਨਹੀਂ ਮਾਰਨਾ ਚਾਹੀਏ, ਉਹ ਵੀ ਪ੍ਰਵਾਨ ਨੇ ਸਤਿਗੁਰਾਂ ਦੇ ਘਰ ਵਿੱਚ। ਇੱਕੋ ਨੇ ਜਿਹੜੇ ਸ਼ਿਕਾਰ ਖੇਡਦੇ ਜੰਗੀ ਬਿਰਤੀ ਰੱਖਦੇ ਉਹ ਕਹਿੰਦੇ ਸ਼ਸਤਰ ਵਿਦਿਆ ਦਾ ਅਭਿਆਸ ਇਹ ਸੂਰਮਿਆਂ ਦਾ ਕਰਤੱਵ ਹੈ, ਉਹ ਵੀ ਗੁਰੂ ਘਰ ਵਿੱਚ ਪ੍ਰਵਾਨ ਹਨ। ਦੋਨਾਂ ਨੂੰ ਹੀ ਸਤਿਗੁਰੂ ਜੀ ਨੇ ਆਪਣੇ ਘਰ ਚ ਪ੍ਰਵਾਨ ਕੀਤਾ। ਐਸਾ ਨਹੀਂ ਕਿ ਇੱਕ ਨੂੰ ਰੱਦ ਕੀਤਾ ਤੇ ਇੱਕ ਨੂੰ ਗ੍ਰਹਿਣ ਕੀਤਾ ਹੈ, ਇਹ ਖੇਡ ਹੀ ਨਹੀਂ ਹੈ ਮਾਂ ਸਾਧਕ ਦੀ, ਇਹ ਤੋਂ ਪਰੇ ਦੀ ਖੇਡ ਹੈ ਬ੍ਰਹਮਾਕਾਰ ਬਿਰਤੀ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ। ਤੋ ਗਰੀਬਨਵਾਜ ਪਾਤਸ਼ਾਹ ਦਾ ਆਪਣਾ ਹਿਰਦਾ ਦਇਆ ਵਾਲਾ, ਪਿਤਾ ਜੀ ਦੇ ਸੱਚਖੰਡ ਜਾਣ ਸਮੇਂ ਇਹ ਨੇਮ ਬਣਾ ਲਿਆ ਸੀ ਕਿ ਅਸੀਂ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਨਾ।
ਦੋਹਰਾ ਬ੍ਰਹਮਚਰਜ ਕੀ ਜੁਗਤ ਮੈਂ ਰਹੀ ਵਿਸਾਲ ਕਿਰਪਾਲ।
ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਬ੍ਰਹਮਚਰਜ ਦੀ ਜਿਹੜੀ ਜੁਗਤੀ ਹੈ ਉਹਦੇ ਵਿੱਚ ਗਰੀਬ ਨਵਾਜ ਪਾਤਸ਼ਾਹ ਪ੍ਰਪੱਕ ਰਹਿੰਦੇ ਹਨ।
ਅਚੇ ਆਹਾਰ ਕਰ ਦੇਗ ਤੇ ਪ੍ਰਿਥਕ ਹੋਏ ਤਿਸ ਕਾਲ।
ਲੰਗਰ ਵਿੱਚ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਸਾਰੀ ਸੰਗਤ ਤੋਂ ਵੱਖਰੇ ਹੋ ਜਾਂਦੇ, ਇਕਾਂਤ ਚ ਚਲੇ ਜਾਂਦੇ।
ਸਵਈਆ ਪੋਡ ਰਾਏ ਸ਼ੁਭ ਸੇਜ ਪੈ ਫਿਰ ਕਰੇ ਸੁਖ ਸੈਨ ਗੁਰੂ ਹਰ ਰਾਏ।
ਧੰਨ ਗੁਰੂ ਹਰ ਰਾਏ ਸਾਹਿਬ ਪ੍ਰਸ਼ਾਦਾ ਛਕਣ ਤੋਂ ਬਾਅਦ ਦੁਪਹਿਰ ਨੂੰ ਕੁਝ ਸਮਾਂ ਆਰਾਮ ਕਰਦੇ ਆਪਣੇ ਆਸਣ ਤੇ ਆਪਣੀ ਸੇਜਾ ਤੇ ਆ ਕੇ ਬਿਰਾਜਮਾਨ ਹੁੰਦੇ ਹਨ।
ਫਿਰ ਟਰੇ ਦਿਨ ਉਠਤ ਹੈ ਤਬ ਆਯੁਧ ਲੇਤ ਸਮੀਪ ਮੰਗਾਏ।
ਜਦੋਂ ਦੁਪਹਿਰਾ ਢਲ ਜਾਂਦਾ ਪਾਤਸ਼ਾਹ ਉੱਠਦੇ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਸ਼ਸਤਰ ਮੰਗਾਉਂਦੇ ਘੋੜਾ ਮੰਗਾਉਂਦੇ।
ਕੰਚਨ ਮੂਠ ਦੇ ਪੈ ਸ਼ਮਸ਼ੀਰ ਗਰ ਪਹਿਰੇ ਸ਼ਮਸ਼ੀਰ ਸੁਹਾਈ।
ਸੋਨੇ ਦੇ ਮੁੱਠੇ ਵਾਲੀਆਂ ਸ਼੍ਰੀ ਸਾਹਿਬਾਂ ਬੜੀਆਂ ਕੀਮਤੀ ਜਿਨ੍ਹਾਂ ਚ ਨਗ ਹੀਰੇ ਜੜੇ ਹੋਏ, ਉਹ ਤਲਵਾਰਾਂ ਉਹ ਸ਼੍ਰੀ ਸਾਹਿਬਾਂ ਮਹਾਰਾਜ ਜੀ ਆਪਣੇ ਗਾਤਰੇ ਧਾਰਨ ਕਰਦੇ ਹਨ।
ਹੀਰੇ ਸਮੂਹ ਜਰੇ ਮੁਕਤਾ ਪਰ ਤੀਰਨ ਸੰਗ ਨਿਖੰਗ ਲਗਾਏ।
ਪਾਤਸ਼ਾਹ ਜਿਹੜਾ ਪੱਥਾ ਪਾਉਂਦੇ ਨਾ ਤੀਰਾਂ ਵਾਲਾ ਮੋਢਿਆਂ ਤੇ, ਉਸ ਪੱਥੇ ਦੇ ਵਿੱਚ ਉਹ ਹਾਥੀ ਦੇ ਦੰਦ ਦਾ ਬਣਿਆ ਹੁੰਦਾ ਪੱਥਾ, ਉਹਦੇ ਵਿੱਚ ਅੱਗੇ ਕੀਮਤੀ ਹੀਰੇ ਕਈ ਤਰ੍ਹਾਂ ਦੇ ਮੋਤੀ ਉਸ ਪੱਥੇ ਨੂੰ ਜੜੇ ਹੁੰਦੇ ਸਨ।
ਹੱਥ ਸਰਾਸਨ ਧਾਰ ਕਠੋਰ,
ਹੱਥ ਵਿੱਚ ਕਠੋਰ ਤਨਖ ਮਹਾਰਾਜ ਸਤਵੇਂ ਪਾਤਸ਼ਾਹ ਪਕੜਦੇ ਹਨ।
ਕਸੀ ਕੱਟ ਕੋ ਕਰ ਪੋਰ ਮੈਂ ਆਵੇ,
ਲੱਕ ਦੇ ਨਾਲ ਕਮਰ ਕੱਸਾ ਲਾ ਕੇ ਪੇਟੀ ਬੰਨ ਕੇ ਪਾਤਸ਼ਾਹ ਜਿਹੜੀ ਪੱਥੇ ਵਾਲੀ ਹੈ ਤਿਆਰ ਬਰ ਤਿਆਰ ਹੋ ਕੇ ਬਾਹਰ ਆਉਂਦੇ ਹਨ।
ਚੰਚਲੇ ਅੰਗ ਤੋਂ ਰੰਗ ਆਰੂਡ,
ਸੇਵਾਦਾਰ ਬੜਾ ਚੰਚਲ ਘੋੜਾ ਲੈ ਕੇ ਆਉਂਦੇ ਜਿਹਦੇ ਤੇ ਮਹਾਰਾਜ ਜੀ ਸਵਾਰ ਹੁੰਦੇ ਨੇ ਸਤਵੇਂ ਪਾਤਸ਼ਾਹ।
ਜਾਤ ਸ਼ਿਕਾਰ ਬੇਸਾਲ ਕੁਦਾਵੇ,
ਗਰੀਬ ਨਵਾਜ ਜੀ ਸ਼ਿਕਾਰ ਖੇਡਣ ਜਾਂਦੇ ਘੋੜਾ ਕੁਦਾਉਂਦਿਆਂ ਹੋਇਆ।
ਕਾਨਨ ਕੇ ਪਾਸ ਬ੍ਰਿੰਦ ਬੇਹੰਗਮ,
ਜੰਗਲ ਦੇ ਜਿਤਨੇ ਪੰਛੀ ਨੇ ਪਸ਼ੂ ਹਨ।
ਆਇਸ ਦੀਨ ਨਹੀਂ ਤਿੰਨ ਕਾਵੇ,
ਆਗਿਆ ਕੀਤੀ ਆ ਸਾਰੇ ਸਿਪਾਹੀਆਂ ਨੂੰ ਵੀ ਮਾਰਨੇ ਨਹੀਂ ਹਨ, ਸ਼ਿਕਾਰ ਕਰਕੇ ਜਾਨਵਰਾਂ ਨੂੰ ਪੰਛੀਆਂ ਨੂੰ ਨਹੀਂ ਮਾਰਨਾ।
ਦੀ ਕਰ ਖੇਦ ਗਾਹੀ ਗਨ ਜੀਵਤ,
ਉਹਨਾਂ ਨੂੰ ਪਕੜਦੇ ਹੈ। ਹੁਣ ਜਿਉਂਦੇ ਜਾਨਵਰਾਂ ਨੂੰ ਫੜਨਾ ਔਖਾ ਕੰਮ ਹੁੰਦਾ, ਉਹਦੇ ਨਾਲ ਜ਼ਿਆਦਾ ਕਸਰਤ ਹੁੰਦੀ, ਮਾਰਨਾ ਤਾਂ ਸਿੱਧਾ ਗੋਲੀ ਮਾਰੋ ਤੀਰ ਮਾਰੋ ਤੇ ਮਰ ਜੂ, ਪਰ ਪਕੜਨਾ ਤਾਂ ਬੜਾ ਔਖਾ ਹੁੰਦਾ। ਹੁਣ ਹਿਰਨ ਨੂੰ ਕਾਬੂ ਕਰਨਾ, ਜੰਗਲੀ ਜਾਨਵਰਾਂ ਨੂੰ ਕਾਬੂ ਕਰਨਾ, ਪੰਛੀਆਂ ਨੂੰ, ਮਹਾਰਾਜ ਜੀ ਉਹ ਸੇਵਾ ਬਖਸ਼ਦੇ ਸੇਵਾਦਾਰਾਂ ਨੂੰ ਸਿਪਾਹੀਆਂ ਨੂੰ, ਔਰ ਜਿਉਂਦੇ ਜਾਨਵਰ ਜਿਹੜੇ ਨੇ ਉਹ ਪਕੜਦੇ ਨੇ, ਪੰਛੀਆਂ ਨੂੰ ਪਕੜਦੇ ਨੇ।
ਲਿਆਵਤ ਪਾਲਨ ਕੋ ਕਰ ਲਾਵੇ,
ਉਹ ਮਹਾਰਾਜ ਜੀ ਲਿਆਉਂਦੇ ਕੁਝ ਸਮਾਂ ਪਾਤਸ਼ਾਹ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਪਾਲਦੇ। ਜਿਹੜਾ ਕੋਈ ਜਾਨਵਰ ਜ਼ਖਮੀ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਉਹਦਾ ਇਲਾਜ ਵੀ ਕਰਾਉਂਦੇ, ਮੁੜ ਕੇ ਫਿਰ ਕੁਝ ਦਿਨਾਂ ਬਾਅਦ ਛੱਡ ਦਿੰਦੇ, ਫਿਰ ਹੋਰ ਪਕੜ ਕੇ ਲੈ ਆਉਂਦੇ।
ਸੰਗ ਚਾੜੇ ਪੱਟ ਆਯੁੱਧ ਕੋ ਤਾਰ,
ਸ਼ਸਤਰਧਾਰੀ 2200 ਘੋੜ ਸਵਾਰ ਯੋਧੇ ਮਹਾਰਾਜ ਜੀ ਦੇ ਨਾਲ ਹਰ ਵੇਲੇ ਚੜ ਕੇ ਜਾਂਦੇ ਹਨ।
ਬ੍ਰਿੰਦ ਚਾਮੂ ਮੈਂ ਰਾਜਤੇ ਹੈ,
ਸਾਰੀ ਫੌਜ ਵਿਚ ਮਹਾਰਾਜ ਜੀ ਸ਼ੋਭਨੀਕ ਹੁੰਦੇ ਨੇ ਸਤਵੇਂ ਪਾਤਸ਼ਾਹ।
ਬੋਲਤੇ ਅਗਰ ਨਕੀਬ ਚਾਲੇ,
ਜਦੋਂ ਸਤਿਗੁਰੂ ਜੀ ਦੀ ਸਵਾਰੀ ਜਾਂਦੀ ਅੱਗੇ ਅੱਗੇ ਨਕੀਬ ਮਹਾਰਾਜ ਜੀ ਦਾ ਜਸ ਕਰਦਿਆਂ ਜਾਂਦਾ ਹੈ।
ਬੜ ਤੁਕਤ ਦੁੰਦਪ ਬਾਜਤੇ ਹੈ,
ਔਰ ਨਾਲ ਨਗਾਰੇ ਵੱਜਦੇ ਨੇ, ਨਰਸਿੰਘੇ ਅੱਗੇ ਅੱਗੇ ਵੱਜਦੇ ਜਾਂਦੇ ਹਨ।
ਕਾਨਨ ਤੇ ਗਹਿ ਜੀਵਨ ਕੋ,
ਔਰ ਜੰਗਲ ਵਿਚ ਜਿਉਂਦੇ ਜਾਨਵਰਾਂ ਨੂੰ ਜਾ ਕੇ ਪਕੜਦੇ ਹਨ।
ਗ੍ਰਹਿ ਲਿਆਏ ਤੇ ਨੇ ਸੁਖ ਸਾਜਤੇ ਹੈ,
ਉਹਨਾਂ ਨੂੰ ਘਰ ਲਿਆਉਂਦੇ ਜੰਗਲ ਤੋਂ ਤੇ ਲਿਆ ਕੇ ਜਿੱਥੇ ਵਧੀਆ ਥਾਂ ਮਹਾਰਾਜ ਜੀ ਨੇ ਉਹਨਾਂ ਲਈ ਬਣਾਈ ਹੈ, ਉੱਥੇ ਉਹਨਾਂ ਨੂੰ ਰੱਖਦੇ, ਉਹਨਾਂ ਨੂੰ ਚੰਗਾ ਖਾਣ ਪੀਣ ਨੂੰ ਦਿੰਦੇ ਹਨ, ਪਰਵਰਿਸ਼ ਕਰਦੇ ਹਨ।
ਬਾਗ ਬੇਲਾਓ ਸਸੇ ਮ੍ਰਿਗ ਰੋਜ,
ਕਈ ਬਾਗ ਫੜ ਕੇ ਲਿਆਉਂਦੇ, ਕਈ ਚੀਤੇ ਲਿਆਂਦੇ, ਕਈ ਸਹੇ ਪਕੜ ਕੇ ਲਿਆਂਦੇ ਨੇ, ਕਈ ਹਿਰਨ ਲਿਆਂਦੇ ਨੇ ਫੜ ਕੇ।
ਚੰਖਾਰਨ ਬ੍ਰਿੰਦ ਜੇ ਪਾਜਤੇ ਹੈ,
ਜਿਹੜੇ ਵੱਡੇ ਵੱਡੇ ਚੰਖਾਰ ਹੁੰਦੇ ਯਾਨੀ ਕਿ 12 ਸਿੰਘੇ ਜਿਨ੍ਹਾਂ ਦੇ ਸਿਰਾਂ ਤੇ ਵੱਡੇ ਵੱਡੇ ਸਿੰਘ ਹੁੰਦੇ, ਉਹਨਾਂ ਨੂੰ ਪਕੜ ਕੇ ਲੈ ਕੇ ਆਉਂਦੇ, ਰੋਜਾਂ ਨੂੰ ਪਕੜ ਕੇ ਲਿਆਉਂਦੇ, ਨੀਲ ਗਊਆਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ।
ਸੂਰ ਤੋਂ ਰੰਗ ਪਜਾਵਤੇ ਹੈ,
ਕਈ ਸੂਰ ਜਿਹੜੇ ਜੰਗਲੀ ਨੇ ਉਹ ਵੀ ਫੜ ਕੇ ਲਿਆਂਦੇ ਜਾਂਦੇ ਹਨ, ਉਹਨਾਂ ਨੂੰ ਪਕੜਨਾ ਬੜਾ ਔਖਾ ਹੁੰਦਾ।
ਬਸ ਬ੍ਰਿੰਦ ਹਰਾਵਤ ਤਾਏ ਗਾਏ,
ਸੂਰਮੇ ਘੋੜੇ ਭਜਾ ਭਜਾ ਕੇ ਉਹਨਾਂ ਜਾਨਵਰਾਂ ਨੂੰ ਥਕਾਉਂਦੇ, ਜਦੋਂ ਥੱਕ ਜਾਂਦੇ ਫਿਰ ਉਹਨਾਂ ਨੂੰ ਪਕੜ ਕੇ ਲਿਆਉਂਦੇ ਕਾਬੂ ਕਰਕੇ।
ਆਨਤ ਹੈ ਗ੍ਰਹਿ ਮੈਂ ਪ੍ਰਤ ਪਾਲ,
ਉਹਨਾਂ ਨੂੰ ਲਿਆ ਕੇ ਕੀਰਤਪੁਰ ਸਾਹਿਬ ਚ ਉਹਨਾਂ ਦੀ ਪਾਲਣਾ ਕਰਦੇ ਮਹਾਰਾਜ ਸਤਵੇਂ ਪਾਤਸ਼ਾਹ।
ਖਾਨ ਕੋ ਦੇਤ ਜੀਤੋ ਜੇ ਚਾਹੇ,
ਜਿਹੜਾ ਜਿਹੜੇ ਜਾਨਵਰ ਦੀ ਜਿਹੜੀ ਜਿਹੜੀ ਖੁਰਾਕ ਹੈ ਉਹਨਾਂ ਨੂੰ ਖਾਣ ਨੂੰ ਦਿੰਦੇ ਹਨ।
ਇਕੱਠੇ ਹੋਏ ਹਜ਼ਾਰਨ ਲੱਖ,
ਕਈ ਵਾਰੀ ਤਾਂ ਹਜ਼ਾਰਾਂ ਹੀ ਜਾਨਵਰ ਮਹਾਰਾਜ ਜੀ ਕੋਲ ਇਕੱਠੇ ਹੋ ਜਾਂਦੇ, ਜਦੋਂ ਬਹੁਤ ਵੱਧ ਜਾਂਦੇ ਫਿਰ ਉਹਨਾਂ ਨੂੰ ਛੱਡ ਆਉਂਦੇ, ਫਿਰ ਹੋਰ ਨਵੇਂ ਪਕੜ ਕੇ ਲੈ ਆਉਂਦੇ।
ਪੀਰ ਮਹਾ ਜਿਸ ਥਾਨ ਰਾਹੀ,
ਕਹਿੰਦੇ ਬਹੁਤ ਵੱਡੀ ਭੀੜ ਪਸ਼ੂਆਂ ਪੰਛੀਆਂ ਜਾਨਵਰਾਂ ਦੀ ਮਹਾਰਾਜ ਜੀ ਕੋਲ ਰਹਿੰਦੀ ਹੈ।
ਆਪ ਗਾਹੇ ਕਿਤ ਨੇਕ ਤਾਹਾਂ ਬਲ,
ਕਦੇ ਸਤਿਗੁਰੂ ਜੀ ਆਪ ਵੀ ਪਕੜ ਕੇ ਲਿਆਉਂਦੇ ਕਈ ਜਾਨਵਰਾਂ ਨੂੰ, ਇਉਂ ਗੁਰੂ ਖਾਲਸਾ ਜੀ ਕਈ ਪਸ਼ੂ ਪੰਛੀ ਆਪ ਹੀ ਆ ਜਾਂਦੇ ਮਹਾਰਾਜ ਜੀ ਦੇ ਪਾਸ।
ਬਲਵਾਨ ਕੀ ਕਾਨ ਪਲਾਏ ਲਾਹੀ,
ਕਈ ਬੜੇ ਬਲਵਾਨ ਹੁੰਦੇ ਭੱਜ ਕੇ ਜਾਂਦੇ, ਉਹਨਾਂ ਨੂੰ ਪਕੜ ਕੇ ਲਿਆਉਂਦੇ ਸੂਰਮੇ।
ਕਾਨਨ ਤੇ ਪੋਨੇ ਆਏ ਵੀ ਰਾਜਤ,
ਸਤਿਗੁਰੂ ਇਉਂ ਜੰਗਲ ਚ ਜਾਂਦੇ ਕੁਝ ਸਮਾਂ ਸ਼ਿਕਾਰ ਖੇਡਦੇ, ਪਰ ਮਾਰਦੇ ਨਾ ਜਾਨਵਰਾਂ ਨੂੰ, ਪਕੜ ਕੇ ਲਿਆਉਂਦੇ ਤੇ ਆ ਜਾਂਦੇ ਵਾਪਸ ਆਪਣੇ ਮਹਿਲਾਂ ਚ।
ਕੀਤਕ ਕਾਲ ਕਥਾ ਕਰਵਾਵੇ,
ਜਦੋਂ ਸ਼ਾਮ ਦਾ ਸਮਾਂ ਹੋ ਜਾਣਾ ਫਿਰ ਮਹਾਰਾਜ ਜੀ ਨੇ ਕਥਾ ਦਾ ਦੀਵਾਨ ਸਜਾਉਣਾ। ਇਹ ਮਰਿਆਦਾ ਜਿਹੜੀ ਸ਼ਾਮ ਦੇ ਸਮੇਂ ਕਥਾ ਦੀ ਹੈ ਨਾ, ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਚਲਾਈ ਸੀ, ਉਹ ਵੱਡੇ ਸਤਿਗੁਰਾਂ ਦੇ ਸਮੇਂ ਤੋਂ ਚੱਲਦੀ ਆਉਂਦੀ। ਤੋ ਸ਼ਾਮ ਦੇ ਸਮੇਂ ਫਿਰ ਮਹਾਰਾਜ ਜੀ ਨੇ ਦੀਵਾਨ ਸਜਾਣਾ ਤੇ ਫਿਰ ਕਥਾ ਹੋਣੀ, ਵੱਡਿਆਂ ਸਤਿਗੁਰਾਂ ਦੀ ਕਥਾ ਸੁਣਾਉਣੀ ਗੁਰਸਿੱਖਾਂ ਨੇ।
ਸੰਗਤ ਸੰਗਮ ਮੈਂ ਬੋ ਸ਼ੋਭ,
ਸੰਗਤ ਵਿੱਚ ਬੈਠਿਆਂ ਮਹਾਰਾਜ ਜੀ ਕਥਾ ਸੁਣਦੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ।
ਆਏ ਰਾ ਬਾਬੀ ਸੋ ਰਾਗਨ ਗਾਵੇ,
ਕਥਾ ਦੀ ਸਮਾਪਤੀ ਤੋਂ ਬਾਅਦ ਸੋਦਰ ਦੀ ਚੌਂਕੀ ਹੁੰਦੀ, ਰਬਾਬੀ ਆ ਜਾਂਦੇ ਕੀਰਤਨ ਕਰਨ ਲਈ।
ਚੌਰ ਟੋਰੇ ਯੁਗ ਓਰ ਤੇ ਉਪਰ,
ਮਹਾਰਾਜ ਜੀ ਦੇ ਸੀਸ ਉੱਤੇ ਦੋਵਾਂ ਪਾਸਿਓ ਚਵਰ ਝੁਲਦਾ, ਚਵਰ ਬਰਦਾਰ ਚਵਰ ਝੁਲਾਉਂਦੇ ਹਨ।
ਸਾਧੂ ਸਿੱਧ ਅਨੇਕ ਹੀ ਆਵੇ,
ਬੜੇ ਬੜੇ ਸਾਧੂ ਬੜੇ ਬੜੇ ਸਿੱਧ ਪੁਰਸ਼ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਨੇ ਚੱਲ ਕੇ।
ਮਾਨੋ ਅੰਮ੍ਰਿਤ ਕੋ ਬਰਖੇ,
ਮਾਨੋ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਅੰਮ੍ਰਿਤ ਹੀ ਵਰਖ ਰਿਹਾ ਹੈ।
ਹਰਖੇ ਗੁਰਵਾਕ ਸੁਨੇ ਮਨ ਪਾਵੇ,
ਬੜੇ ਖੁਸ਼ ਹੋ ਕੇ ਗੁਰੂ ਸਾਹਿਬ ਦੇ ਬਚਨ ਗੁਰਸਿੱਖ ਸੁਣਦੇ ਨੇ, ਕੀਰਤਨ ਸੁਣਦੇ ਨੇ।
ਦੇਸ਼ ਵਿਦੇਸ਼ਨ ਤੇ ਮਿਲ ਸੰਗਤ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਮਿਲ ਕੇ ਆਉਂਦੀ ਹੈ।
ਬ੍ਰਿੰਦੇ ਉਪਾਇਨ ਲਿਆਵਤੇ ਹੈ,
ਬ੍ਰਿੰਦ ਭੇਟਾਵਾਂ ਲੈ ਕੇ ਹਾਜ਼ਰ ਹੁੰਦੇ ਗੁਰਸਿੱਖ।
ਆਨ ਪੀਖੇ ਸੁਖ ਖਾਨ ਮਹਾਨ,
ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਨ ਸੁਖ ਮਾਣਦੇ ਹਨ।
ਪ੍ਰੇਮ ਕਰੇ ਅਰ ਪਾਵਤ ਹੈ।
ਪ੍ਰੇਮ ਕਰਕੇ ਜੋ ਇੱਛਾ ਹੁੰਦੀ ਮਹਾਰਾਜ ਜੀ ਦੇ ਚਰਨਾਂ ਚੋਂ ਗੁਰਸਿੱਖ ਪ੍ਰਾਪਤ ਕਰਦੇ ਹਨ।
ਮੇਵਰ ਹੋਏ ਖਰੋ ਤਬ ਅਗਰ,
ਮੇਵੜਾ ਮਹਾਰਾਜ ਜੀ ਦੇ ਸਾਹਮਣੇ ਸਾਰੇ ਸਿੱਖਾਂ ਦੀਆਂ ਅਰਦਾਸਾਂ ਕਰਦਾ ਹੈ।
ਕਰੇ ਅਰਦਾਸ ਸੁਨਾਵਤ,
ਜਿਹਦੀ ਜਿਹੜੀ ਅਰਦਾਸ ਹੁੰਦੀ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦਾ ਹੈ।
ਲੋਚਨ ਜਿਉਂਦਲ ਪੰਕਜ ਕੇ,
ਸਤਿਗੁਰੂ ਜੀ ਆਪਣੇ ਨੇਤਰ ਕਮਲਾਂ ਨਾਲ ਵੇਖਦੇ ਗੁਰਸਿੱਖਾਂ ਵੱਲ।
ਸਭ ਹੂੰ ਪਰ ਦ੍ਰਿਸ਼ਟ ਚਲਾਵਤ,
ਸਭ ਤੇ ਆਪਣੀ ਦ੍ਰਿਸ਼ਟੀ ਜਦੋਂ ਚਲਾਉਂਦੇ, ਜਿਹਦੇ ਵੱਲ ਵੇਖਦੇ ਉਹਦੀ ਅਰਦਾਸ ਕਬੂਲ ਹੋ ਜਾਂਦੀ, ਪ੍ਰਵਾਨ ਹੋ ਜਾਂਦੀ ਹੈ।
ਕਬਿਤ ਬ੍ਰਿਤ ਹੈ ਅਚਲ ਚਿਤ ਨਿਤ ਸੋ ਸਿੰਘਾਸਨ ਹੈ।
ਸਤਿਗੁਰੂ ਜੀ ਦੀ ਜਿਹੜੀ ਬਿਰਤੀ ਹੈ ਉਹ ਅਚਲ ਹੈ, ਤੇ ਮਹਾਰਾਜ ਜੀ ਦਾ ਜਿਹੜਾ ਸਿੰਘਾਸਨ ਹੈ ਉਹ ਸਦੈਵੀ ਨਿਤ ਰਹਿਣ ਵਾਲਾ ਹੈ।
ਸਤਨਾਮ ਛਤਰ ਚੂਲੇ ਸਹਿਜ ਸੁਭਾਏ ਸੋ,
ਸਤਨਾਮ ਦਾ ਛਤਰ ਮਹਾਰਾਜ ਜੀ ਦੇ ਸੀਸ ਉੱਤੇ ਸਹਿਜ ਸੁਭਾਈ ਝੂਲ ਰਿਹਾ ਹੈ।
ਬ੍ਰਹਮ ਗਿਆਨ ਸੀਸ ਪੈ ਮੁਕਟ ਸੁਬਰਾਜ ਰਿਓ,
ਔਰ ਬ੍ਰਹਮ ਗਿਆਨ ਰੂਪੀ ਮੁਕਟ ਜਿਹੜਾ ਉਹ ਮਹਾਰਾਜ ਜੀ ਦੇ ਸੀਸ ਤੇ ਬਿਰਾਜ ਰਿਹਾ।
ਸੁਜਸ ਪਰਮੇਸ਼ਰ ਕੋ ਚਵਰ ਟੋਰਾਏ ਸੋ,
ਪਰਮੇਸ਼ਰ ਦਾ ਜਿਹੜਾ ਸੁਜਸ ਹੈ ਇਹ ਚਵਰ ਮਹਾਰਾਜ ਜੀ ਦੇ ਸੀਸ ਤੇ ਝੂਲ ਰਿਹਾ।
ਆਗਿਆ ਹੈ ਭਗਤ ਫਿਰ ਸਗਰ ਜਗਤ ਵਿਚ,
ਮਹਾਰਾਜ ਜੀ ਦਾ ਹੁਕਮ ਵਰਤ ਰਿਹਾ ਵੀ ਸਾਰੇ ਜਗਤ ਵਿਚ ਭਗਤੀ ਦਾ ਪ੍ਰਕਾਸ਼ ਹੋਵੇ।
ਅਗਤਨ ਗਤ ਦੇਨ ਪਰਮ ਪਸਾਏ ਸੋ,
ਜਿਹੜੇ ਅਗਤੇ ਨੇ ਜਿਨ੍ਹਾਂ ਦੀ ਮੁਕਤੀ ਨੀ ਹੁੰਦੀ ਉਹਨਾਂ ਨੂੰ ਮੁਕਤੀ ਦੇਣ ਵਾਲੇ ਨੇ ਆਪਣੀ ਕਿਰਪਾ ਨਾਲ ਸਤਵੇਂ ਪਾਤਸ਼ਾਹ।
ਸਾਰੇ ਸਦ ਗੁਣ ਸੰਗ ਬਾਇਨੀ ਵਿਸਾਲ ਬਲ,
ਜਿੰਨੇ ਸਦ ਗੁਣ ਨੇ ਸਾਰੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੀ ਵੱਡੀ ਭਾਰੀ ਫੌਜ ਹੈ।
ਮਹਾਰਾਜ ਰਾਜੇ ਰਾਜੇ ਗੁਰੂ ਹਰ ਰਾਏ ਸੋ,
ਮਹਾਰਾਜ ਗੁਰੂ ਹਰ ਰਾਏ ਸਾਹਿਬ ਰਾਜਾਨ ਰਾਜ ਰੂਪ ਹੋ ਕੇ ਤਖਤ ਤੇ ਸ਼ੋਭਨੀਕ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਐ ਗੁਰੂ ਕੇ ਸਿੱਖੋ, ਕੀਰਤਪੁਰ ਸਾਹਿਬ ਦੀ ਧਰਤੀ ਤੇ ਸਜੇ ਹੋਏ ਇਸ ਮਹਾਨ ਤਖਤ ਤੇ ਬੈਠਿਆਂ ਦੇ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰੋ। ਗਰੀਬ ਨਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।